जद कुछ गल नहीं बनी, कबीर ने बनारस नहीं छड़ी, घर नूं अग ला दित्ती गई सी वी हुण ते छड़ के जाएगा, हुण ते इसदी खड्डी साड़ दित्ती जिहदे च कपड़े बणांदा, इहदे घर दा सारा सूत्र साड़ दित्ता है जिस च इसने कपड़े बनाने सन, इहदी सारी झुग्गी फूक दित्ती है, ते हुण इसनूं पता चलेगा वी हुण बनारस विच रहना ठीक नहीं, हुण ते छड़ के जाएगा। गंगा दे तट ते बैठा सी ते पुत्तर भजिया होया गया, कमाल, आखण लगा बापू घर नूं अग लग गई है, ते निरी अग ही नहीं लगी, सब कुछ सड़ गया, सब कुछ जल गया। किसे मस्ती च बैठे सन, किसे रंग च बैठे सन, कह उठे पुत्तर नूं, राम जपत तन जर की ना जाए, राम नाम चित रहो समाए। ऐ मेरे बच्चे, जिस मस्ती च मैं बैठा, जिस रस विच मैं बैठा, कोई तन नूं भी मेरे साड़ दे वी परवाह नहीं, तू गम ना कर, तू चिंता ना कर, जल गया ते जल गया। हुण इस गल नूं कोई बारीक बुद्धि आला समझेगा, मोटी अकल आला आखेगा ये ते पागल है, और वाकई मोटी अकल वालिया ने कबीर नूं पागल आखिया, ते कबीर खुद पए कहिंदे ने कि सारा नगर मैनूं पागल कहिंदा है, लोग कहें कबीर बौराना, बौराना पागल, लोग कहें कबीर बौराना, कबीर का मरम राम ही जाना। तो कबीर नूं पागल आखण वाले गल स्पष्ट हो गए, हाथी हो सकदे ने, मज्जां हो सकदियां ने, मनुख नहीं है, ये बारीक अकल वाले नहीं, ये मोटी अकल वाले मनुख जिन्हां ने कबीर नूं समझिया नहीं। कि कोई गुरु नानक जैसी अजीम ते सियाणी शख्सियत नूं कह रहा है, कोई कहे भूतना को कहे बेताला, भी हद हो गई, जो सारियां दे भूतने उतारना आया लोकी उन्हें भूतना आखण लग पए, जो समग्र जिंदगी नूं एक ताल देण वास्ते आया है लोकी उसनूं भी बेताला आखण लग पए। कारण बाबे दी गल इतनी बारीक नहीं समझदे चाहे। तो मैं अर्ज करा, बंदा रोज मर रहा है, एक दिन नहीं मरदा, ये गल वक्री है कि एक दिन मरना दिखाई देता है, ते जिस दिन मरना दिखाई देता आखिरले दिन, वो दिन समय ही नहीं आता कि मौत तो कुछ लाभ उठाया जा सके, वरना बड़ा लाभ उठाया जा सकता सी। इस वास्ते गुरदू का शायर कहता है, न देखने की तरह हमने जिंदगी देखी, चिराग बुझने लगा तो रोशनी देखी। जिंदगी का दीवा अज बुझण लगा तो पता चलिया, पर कौन दसे तेल तो ते रोज ही मुकता रहा, रोज मुकता रहा, इतने रोज बुझण की तैयारी देसी, इतने रोज बुझदा रहा, निरा अज थोड़ी बुझे, इतने रोज मरदा रहा, निरा अज थोड़ी मरिया। तू जलदा होया वेखदा रहा, इनू मिटदा होया नहीं वेखदा रहा, तू दीवे नूं जलदा होया वेखदा रहा, तेल मिटदा होया तैनूं नहीं दिखाई देता, तू बंदे नूं जीवदा होया वेखदा रहा, इनू रोज मरदा होया नहीं देखदा पिया, तू अपने आप नूं जीवदा होया वेख रहा, रोज मिटदा होया नहीं वेखदा, ते जिहड़ा रोज मिटदा होया वेख लैंदा है निर्लोभ हो जांदा है, संतोखी हो जांदा है, दयालु हो जांदा है, गुणवान हो जांदा है, महान हो जांदा है। साहिब गुरु नानक देव जी महाराज कीर्तन सोयले दे पहले शब्द विच कुछ इस तरह का ही उपदेश साढ़े सामने रख रहे हैं। महाराज फरमान कर रहे हैं, संबत साहा लिखिया मिलकर पाओ तेल, विआह दा पहले दिन मिथिया जांदा है, तारीख मिथी जांदी है, फिर उस दिन जो शगन किए जांदे ने खास करके तरीक मिथण तो बाद, ते जद कोई पहुचा पुरानी रस्म नाई या कोई होर पहुचा उन्हों भेजते सन लड़की आले दे घर, भी बराती कितने आने, बरात किन्ने क बजे पहुँचेगी, वो सारा हाल इस ढंग का दसदा सी, ताकि दे घर वाले पूरी तैयारी कर। तो लड़की नू, लड़की दियां सहेलियां, चाचियां ताइयां, होर संबंधना इशनान करा के तेल आदक की रस्म अदा कर दियां सन, उसके मस्तक ते तेल लाना, ये एक शगन सी, ये एक रस्म सी। सतगुरु उस रस्म का इत्थे हवाला दें दिन कि मौत का दिन तो मिथ्या गया, विआह का दिन तो मिथ्या होया, मौत विआह। मैं कल आरंभ की सी भूमिका कि जिस दिन मौत विआह बनी, जिस दिन मौत खुशी बनी, समझ लेना जिंदगी सफल हो गई। मौत गम है, मौत दुख है, मौत मौत है, तो जिंदगी भी गम है, जिंदगी कुछ नहीं है, जिंदगी बोझ है। अगर मौत गम है, मौत खुशी है, तो जिंदगी ते आनंद हो गई, जिंदगी ते खेड़ है, जिंदगी ते मस्ती हो गई। पर जे मौत गम है, मौत का भय है, मौत विआह नहीं, तो खिमा करनी ब्याह भी ब्याह नहीं अगर मौत ब्याह नहीं है। मौत खुशी नहीं है, मौत शादी नहीं तो शादी भी शादी नहीं है, जिंदगी भी शादी नहीं है। मुख्तसर मैं अर्ज करा तो दिन ते मिथे होया, सतगुरु कहते दिन मिथे होया निश्चित है, होर ते सब कुछ अनिश्चित है, ये बारे कुछ भी नहीं कहा जा सकता। मौत निश्चित है, लाजमी है। एक गल वखरी है कि उस निश्चित स्थित का सानू ना पता हो, सतगुरु नूं पता, इस वास्ते कहिंदे ने ओह ते गिणिया गया, संबत ते गिणिया गया, साहा ते गिणिया गया, दिन ते निश्चित हो गया, दिन ते जो है मिथ लिया गया। इस वास्ते सतगुरु देव जी महाराज बोलते ने उस जीव कामण की तरफों जिसका दिन मिथिया जा चुके है, निश्चित हो चुका है, उसकी फरियाद का जिक्र करते हैं। हे सहेलियो, हुण तुसी मिल के मैनू तेल लाओ, मैनू तोरन की तैयारी करो, मैं सुख नाल जा सकां, और सिर्फ मैनू तैयार ही ना करो। देहो सजन असीसणियां ज्यों होवे साहिब स्यौवे, असीसां भी दिओ। जिस घर दे तुसी बैठे हो सहेलियां, इन्हां नूं आखिया जा रहा सतसंगियां, असीस भी दिओ, शुभ असीसां भी दिओ, कि ऐसा ही ना हो सिर्फ मैं तुरां बरात तुरे मेरे दर तक पहुंचे ते मैं अपने घर तक ना पहुंचा, भटक जावा रह जावा। इस वास्ते असीस करो, बख्शिश करो, ताकि उस साहिब नाल, उस परिपूर्ण परमात्मा नाल मेल भी होवे, मौत मेल बने, मौत विछोड़ा ना बने, मौत आनंद बने, मौत सोग ना बने। जद कदी ये पंक्ति सुभावक पढ़न लगे हाँ या कथा करन लगे हाँ सामने आवे, मैनू एको एक पुरुष सामने आ जाता है, कानपुर का बाबा जगत सिंह। सुभावक को चलाना करन लगे, सारी जिंदगी वो धर्म ग्रंथ पढ़ते रहे पढ़ाते रहे, तो पट्ठे का उन्होंने काम इटा का, लेकिन पट्ठे ते बैठ के भी पाठ उन्हों का जारी रहा। जिस दिन अंतम दिन से संगत उन्होंने घर पहुँचन लगियां, तो किधर मेरे कन्ना च भी खबर पहुँच गई कि बाबा जगत सिंह जी चलाना कर रहे, मैं भी पहुँच गया, डॉक्टर भी बैठा होया से मायूस, मैनू देख के इशारा किया भी मेरे कोल आण बैठो, मैं कोल चला गया। जबान नाल कुछ कहना चाहते सन, सकत नहीं सी, शरीर कमजोर हो गया, प्राण निकल रहे सन। एक पंक्ति फिर मैं बड़ी मुश्किल नाल सुनी, कही सी, देहो सजन असीसड़ियां ज्यों होवे साहिब स्यों मेल, संगत दी तरफ इशारा करके, इतना कह के उन्हां दा दम निकल गया। वो पुरुष अजे तक मैनू याद है कि जांदियां जांदियां उहदी रसना ते गुरु नानक दी इह पंक्ति, संगत तो असीस मंग रहा सी, आए हुए सतसंगियां तो असीस मंग रहा सी। साहिब इत्थे कहिंदे ने, देहो सजन असीसड़ियां ज्यों होवे साहिब स्यों मेल, ये मौत विछोड़ा ना बने, ये मौत साहिब दा मेल बने, ये मौत मिलाप दा आनंद बने। महाराज कहिंदे ने, घर घर ए हो पहुंचा सदड़े नित पवन, इत नितां प्रति दे सदड़े ये पहुंचा घर घर दे च हो रहा है, आओ मौत दा पहुंचा ते घर घर दे च जा रहा है। भगत कबीर कहिंदे ने, पारो सी के जो हुआ तू अपने भी जान, जे पड़ोसी दे घर पहुंचा पहुंच गया, मौत दा सद्दा पहुंच गया, तेरे घर भी आण वाला, तुझे तेरा घर घर ए हो पहुंचा सदड़े नित पवन, नितां प्रति सदड़े पैन, रोज बुलाए जा रहे दी, ते पहुंचा घर घर दे च रोज जो है दस्तक दे रहे। सदन हारा सिमरिए नानक से दयावन, जीवन दे के जीवन वापस लैण वाला, ये जो सदन वाला है, ये जो बुलाण वाला है, इनू सिमरिए। साहब कहते हैं, दिन नेड़े आन लगे ने जब तेनों भी बुलाया जाएगा, तेनों भी वापस किया जाएगा। ना इन्होंने उपनिषदा पढ़िया ने, ना ये सिमरतियां का वाक जानते हैं, तो केशव चंद्र नाल भैस की करनगे, क्योंकि उसने तमाम धर्म ग्रंथों नूं गलत साबित करना है, तो ये तो पढ़े लिखे ही नहीं। लेकिन स्वामी रामकृष्ण ने कबूल कर लिया, तेरे नाल भैस करांगे, चर्चा करांगे, ते केशव चंद्र ने भी कह दिता सरे आम करांगे, बहुत सारी पब्लिक हो गए। खैर बहुत वड्डे इकट्ठ दे च दोहां दी चर्चा चली। केशव चंद्र कहण लगे, स्वामी रामकृष्ण नूं पहले तुसी सिद्ध करो रब है, ते रामकृष्ण कहण लगे, पहले तू सिद्ध कर नहीं है, تو سدھ کرنا ہی ہے. تو بڑیاں دلیلہ بڑی تیکشن بدھی سی کیشو چندر کول. انہیں گل اتوں شروع کی تھی بھائی تسی کہندے ہو پرماتما دیا دا ساگر ہے. معمولی دیا نہیں, او دے کول دیا اتنی ہے کہ شاید ساگر دے چتنا پانی بھی نہیں. بخشند ہے, ویخ کے انڈٹ کرن والا ہے, رحم دل ہے. کہندا ہے سنسار دے اتنے کوڑی اتنے اپنگ اتنے اندھے اتنے لنگڑے اتنے بھوکے ویخ کے من یقین ہی نہیں کرتا کہ رب دیالو ہے, بخشند ہے, دیا دا ساگر ہے. وہ تے کوئی کٹورتا دی مورتی ہوے گا. جننے رب دے گن رب نال جوڑے گئے نے نا, ایک ایک گن دا کھنڈن کری گیا اپنی دلیل اپنی وچار نال. اور اتہاس یہ نواں اتہاس تھوڑے عرصہ ہی ہویا, یہ چرچا تے بحث ہوئی. یہ کہندا ہے دو گھنٹے تک کیشو چندر بول دے رہے, نہیں ہے نہیں ہے پرماتما, ایک ایک گن دا کھنڈن کرتے رہے. بعد انہوں نے آخیا ہوں میں سدھ کر دیتا نہیں ہے, تے ہوں سوامی رام کرشن سدھ کرنا ہے. وہ کھڑے ہوئے تے انہوں نے کیشو چندر نو گلوکڑی چ لے لیا, تے روندے ہویا کہن لگے اتنی تیکشن بدھی جو رب دا بھی کھنڈن کر سکے. رب تو بنا یہ کام نہیں ہو سکتا, پرماتما تو بنا نہیں ہو سکتا. اتنی تیکشن بدھی, اتنا گیان, اتنی وچار, اتنی دلیل. بار بار انہوں کی رسنا تو نکلیا, ہے پرماتما یہ تیرے تو بنا نہیں ہو سکتا, یہ تیتھوں بنا نہیں ہو سکتا. اور کیشو چندر سچ جان میں بھی تھوڑا جہا ناستک سی, سوامی رام کرشن کہنے لگے تھوڑا جہا, پوری شردا میری بھی نہیں سی, پر تیریاں دلیلاں سن کے وچاراں نوں سن کے اج میری شردا بج گئی کہ اتنی دلیل اتنی وچار اتنی باریک بینی پرماتما تو بنا نہیں ہو سکتی. منک دی سمرتھا نہیں ہے, بندے دی سمرتھا نہیں ہے. کیشو چندر نے اس سٹیج دے تے گل قبول کی تھی, ایک بندہ تے میرے کول ہار گیا ہے سوامی رام کرشن, پر ہار کے بھی مینوں ہرا گیا ہے, یہ ہار کے بھی جیت پراپت کر گیا. اور انہیں گل قبولی کہ مینوں زندگی دے پہلا کوئی دھارمک منک ملے ہے جو میتھوں ہارے ہے لیکن ہار کے بھی جیت گیا ہے. یہ بولوں چ جیت ہے, یہ ہردے چ جیت ہے, یہ میں اپنی دلیلوں نال نہیں ہرا سکیا, یہ اپنی تھان تے کھڑے ہے, میں یہ ہردے نو نہیں ہلا سکیا. یہ وشواس ودیا گھٹیا نہیں, یہ بھروسہ ودیا گھٹیا نہیں. میری دلیلوں کے اتنے ترک کرنا کرود کرنا تے ایک پاسے, مینوں گلوکڑی چلا لیا, پیار کیتا سنیہ کیتا. کیشو چندر کہندے نے اگر کوئی دھرم نام دی گل ہے تو میں بھی پہلی دفعہ احساس کرتا پیا, ورنہ نہیں, ورنہ ترک ہی ترک, گیان ہی گیان, چرچا ہی چرچا, وچار ہی وچار میں دیکھیے. سمبند ہے بھاؤ نال جڑتے ہیں, بھاؤ ہردے نو ایک کر دیندا ہے, جس دن ہردا ایک ہوں وہ انیکتا ایک نو ویکتا ہے. گرو گوبند سنگھ جی مہاراج کہتے ہیں ہے اکال پورکھ ہوش دے بے ہوشی میں تیری جھلک ویکتا پیا, کتوں بکھاری ہوئے کے مانگت فرت ویک, کہوں مہادان ہوئے کے مانگے ہو دھن دے تو. ہے اکال پورکھ میں دیکھتا کدرے بکھاری رچ توں ہے, کدرے داتے رچ توں ہے, کدے ویداں دی ریت دے مطابق چل رہے ہیں, تے کدرے بالکل اس تو وپریت الٹ, بالکل الٹ, دھرم تو الٹ, ودیا تو الٹ, گیان تو الٹ. کہوں جچ گندرب ارگ کہوں ودیا دھر, کہوں بھے کنر پساچ کہوں پریت ہو, کہوں ہوئے کہ ہندو آ گائتری کو گپت جپے ہو, کہوں ہوئے کہ ترکا پکارے بانگ دیت ہو. گرو گوبند سنگھ جی مہاراج دیوا ہے پربھو کدرے تو ہندو ہے تے گفا دچ بیٹھ کے گائتری دے منتراں دا جاپ پیا کردا ہے, کدرے تو مسلم ہے منارے تے چڑھ کے بانگ پیا دینا ہے, تو ہی دے رہے ہیں, تو ہی گپت ہو کے منتر پڑھ رہے ہیں. کاہوں ہوئے کہ ہندو آ گائتری کو گپت جپیو, کاہوں ہوئے کہ ترکا پکارے بانگ دے تو, कहूं को बुकाब होए कुरान को पढ़त मत कतहूं कुरान को निदान जान ले तो ये अकाल पुरख में देखदा पिया किधरे तू पुराणा दा ज्ञाता है किधरे तू कुरान दा हाफिज है किधरे तू कुरान दी गल बात दलील करदा है किधरे तू पुराणा दे गल ज्ञान दी गल करदा है कहूं बेदरीत कहूं तांसम विपरीत कहूं त्रिगुण अतीत कहूं सरगुण समेत ये अनंत सवैये गुरु गोबिंद सिंह जी महाराज ने भाई तू ही है तू ही है किधरे तू कुरान दा हाफिज है किधरे तू कुरान दा ज्ञाता है किधरे तू तुर्क होके बांग देंदा पे है किधरे तू हिंदू होके गायत्री दे मंत्रां दा जाप पिया करदा है इन्हां सारे सवैयां दे गुरु गोबिंद सिंह जी महाराज उपदेश करी जांदे ने समूह ब्रह्मंड की अनेकता दे एक नूं लभण की कोशिश करो कहूं देवतान के दीवान में विराजमान कहूं दानवान को गुमान मत दे तो कहूं इंद्र राजा को मिलत इंद्र पदवी सी कहूं इंद्र पदवी छिपाए छीन ले तो कतहूं विचार अविचार को कहूं भेद रीत कहूं तांसम विपरीत कहूं त्रिगुण अतीत कहूं सरगुण समेत जोगी झगड़दे सन नांगिया नाल नांगे झगड़दे सन सन्यासिया नाल गुरु गोबिंद सिंह जी महाराज कहिंदे ने कहूं जटाधारी कहूं कंठी धरे ब्रह्मचारी कहूं जोग साधी कहूं साधना करत हो किधरे तू जटाधारी जोगी है किधरे तू ब्रह्मचारी है ते किधरे तू जैनी साधु है पैरी बड़े जो है ध्यान नाल टिकांदा पे है कहूं जटाधारी कहूं कंठी धरे ब्रह्मचारी कहूं जोग साधी कहूं साधना करत हो कहूं कान फारे कहूं डंडी होए पधारे कहूं फूक फूक पावन को पृथ्वी पै धरत हो जैनी साधु बड़े सावधानी नाल पैर रखते ने जमीन ते पहले वेख लेंदे ने कोई कीड़ी ते नहीं मकोड़ा ते नहीं एक मील का पेंडा भी जैनी साधु ने तय करना होवे ते कम से कम 2-2.5 घंटे लग जाते बड़ा आस्था चलेगा वेख के चलेगा इतने ध्यान नाल चलेगा एक कीड़ी मर गई उन्हें 1-2 घंटा पश्चाताप करना है भई ये भुल हो गई मैं तो बड़ा अनर्थ हो गया जैनी साधु किसे असवारी का भी इस्तेमाल नहीं करते वो कहने दे नाल भी हिंसा हो जाती है जैनी साधु मुंह दे उत्ते भी पट्टी बन लेंदे ने भई हवा दे भी कुछ जीव ने वो किधरे मुंह दे जाके ना मर पानी छाण के पींदे ने और हाथ दे चिक चौर रखते ने जमीन साफ करते ने पहले फिर उस थान दे उते जो है बैठते ने इतनी परहेजगारी लेकिन जैनिया का अक्सर मतभेद रहिंदा बोधियां नाल बोधियां का अक्सर जो है मतभेद रहिंदा सनातनी नाल सनातनी अक्सर जो है झगड़ते रहिंदे ने आपस के वक् वक् फिरकियां दे नाल टोलियां दे नाल गुरु गोबिंद सिंह जी महाराज की यह दृष्टि कहूं जटाधारी कहूं कंठी धरे ब्रह्मचारी कहूं जोग साधी कहूं साधना करत हो कहूं कान फारे कहूं डंडी होए पधारे कहूं फूक फूक पावन को पृथ्वी पै धरत हो कतहूं सिपाही हो के साधत सिलाहन को कहूं छत्री होए के अर मारत मरत हो कहूं भूम भार को उतारत हो महाराज कहूं भाव पोतन की पावना बरत हो किधरे तू सिपाही है सूरमा है किधरे तू महाबुजदिल है किधरे जगत दे फसया होया है ते किधरे बिल्कुल निर्लेप है अपंग है निर्लेप है एक पासे है साहिब गुरु गोबिंद सिंह जी महाराज की मूल ए दृष्टि कि समूह ब्रह्मंड की अनेकता दे एक नू वेखना है साहिब कहिंदे ने मता किधरे अनेकता दे चक्कर च पै जाए भी सांख कुछ होर कह रहा है वेदांत कुछ होर कह रहे हैं मीमांसा कुछ होर कह रहा है योग कुछ होर कह रहा है न्याय शास्त्र कुछ होर कह रहा है विशेषक कुछ होर कह रहा है ते शायद ये रब दे सिद्धांतिक नुक्ते वख वख ने साहिब कहिंदे नहीं सिद्धांत एको है गुर गुर एको वेस अनेक इन्हां छे गुरुआं दा गुरु एक है सिद्धांत एक है परमात्मा नाल जुड़ना है ईश्वर नाल जुड़ना है सिद्धांतिक गल एक है महाराज कहिंदे वेस अनेक ने ते वेस दे चक्करां च ना पै रूप एक है सदा जिहड़ी है एक है इस गल नूं साहिब श्री गुरु नानक देव जी महाराज इस पावन पवित्र वाक दे अखीरलियां पंक्तियां विच इस ढंग नाल जो है दोहरांदे ने विश्वे चसियां विसी अक्सर कई पढ़दे ने ससे दे थले औंकड़ है विसु है विसुए चसियां घड़ियां पैरां थिथी वारी माहवा ਪੁਰਾਣੀ ਸਮੇਂ ਦੀ ਗਿਣਤੀ ਨੂੰ ਕਰਨ ਦਾ ਢੰਗ। ਅੱਖ ਦੀ ਪਲਕ ਥੱਲੇ ਤੋਂ ਉੱਪਰ ਜਾਏ ਜਿਤਨੀ ਦੇਰ ਵਿੱਚ ਜਾਂਦੇ ਨੇ ਜਾਂਦੀ, ਇਸ ਨੂੰ ਵਿਸਾ ਕਹਿੰਦੇ ਨੇ, ਇੱਕ ਵਿਸਾ। ਤੇ 15 ਵਿਸਿਆਂ ਦਾ ਇੱਕ ਚਸਾ ਬਣਦਾ, 30 ਚਸਿਆਂ ਦਾ ਇੱਕ ਪਲ ਬਣਦਾ, 60 ਪਲ ਦੀ ਇੱਕ ਘੜੀ ਬਣਦੀ ਹੈ, ਤੇ 7.5 ਘੜੀਆਂ ਦਾ ਇੱਕ ਪੈਰ ਮੰਨਦੇ ਨੇ। ਇਸ ਤਰੀਕੇ ਦੇ ਨਾਲ ਇਹ ਗਿਣਤੀ, 8 ਪੈਰਾਂ ਦਾ ਦਿਨ ਰਾਤ। ਔਰ ਹੁਣ ਇਹ 8 ਪੈਰ ਔਰ ਇਹ ਅਨੰਤ ਘੜੀਆਂ, ਪਲ, ਵਿਸਵੇ, ਇਹ ਚਸੀਆਂ, ਇਹਨਾਂ ਸਾਰਿਆਂ ਦੀ ਉਤਪਤੀ ਕਿੱਥੋਂ ਹੈ? ਇਹ ਅਨੰਤ ਤਰ੍ਹਾਂ ਦੇ ਸਮੇਂ, ਰੁੱਤ ਤੇ ਥਿੱਤ, 6 ਰੁੱਤਾਂ ਨੇ, 7 ਵਾਰ ਨੇ ਤੇ 15 ਥਿੱਤਾਂ ਨੇ। ਅਨੇਕਤਾ ਤੇ ਬਹੁਤ ਵੱਡੀ ਹੈ, ਪਰ ਇਹ ਸਮੂਹ ਅਨੇਕਤਾ ਦਾ ਜਨਮਦਾਤਾ ਕੌਣ? ਸੂਰਜ। ਸੂਰਜ ਖਤਮ ਤੇ ਵਿਸਵੇ ਵੀ ਖਤਮ ਹੋ ਗਏ, ਚਸੀਆਂ ਵੀ ਖਤਮ ਹੋ ਗਏ। ਸਮੇਂ ਦੀ ਗਿਣਤੀ ਕਿਸ ਤਰ੍ਹਾਂ ਕਰੋਗੇ? ਸਮੇਂ ਦੀ ਗਿਣਤੀ ਤੇ ਸੂਰਜ ਕਰਕੇ ਵਿਸਵੇ, ਚਸੀਆਂ, ਘੜੀਆਂ, ਫੈਰਾਂ, ਥਿੱਤੀ, ਵਾਰੀ, ਮਾਂ ਹੋਆ। ਗਿਣਤੀ ਮੈਂ ਫਿਰ ਕਰਦਿਆਂ, ਅੱਖ ਦੀ ਪਲਕ ਥੱਲੇ ਤੋਂ ਲੈ ਕੇ ਜਿਤਨੀ ਦੇਰ ਵਿੱਚ ਉੱਪਰ ਉੱਠਦੀ ਹੈ, ਇੱਕ ਵਿਸਾ। 15 ਵਿਸਿਆਂ ਦਾ ਇੱਕ ਚਸਾ, 30 ਚਸਿਆਂ ਦਾ ਇੱਕ ਪਲ, 60 ਪਲਾਂ ਦੀ ਇੱਕ ਘੜੀ ਤੇ 7.5 ਘੜੀਆਂ ਦਾ ਇੱਕ ਪੈਰ, 8 ਪੈਰਾਂ ਦਾ ਦਿਨ ਰਾਤ, 30 ਦਿਨਾਂ ਦਾ ਇੱਕ ਮਹੀਨਾ, 15 ਥਿੱਤਾਂ ਨੇ, 6 ਰੁੱਤਾਂ ਨੇ, 7 ਵਾਰ ਨੇ। ਵਿਸਵੇ, ਚਸੀਆਂ, ਘੜੀਆਂ, ਫੈਰਾਂ, ਥਿੱਥੀ, ਵਾਰੀ, ਮਾਂ ਹੋਆ, ਸੂਰਜ ਏਕੋ, ਰੁੱਤ ਅਨੇਕ। ਰੁੱਤਾਂ ਤੇ ਅਨੇਕ ਨੇ, ਥਿੱਤਾਂ ਅਨੇਕ ਨੇ, ਵਾਰ ਅਨੇਕ ਨੇ, ਘੜੀਆਂ ਅਨੇਕ ਨੇ, ਦਿਨ ਅਨੇਕ ਨੇ, ਪਰ ਸੂਰਜ ਤੇ ਇੱਕ ਹੈ। ਸੂਰਜ ਏਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵਿਸ। ਪੰਕਤੀ ਇਤਨੀ ਹੈ, ਸੂਰਜ ਏਕੋ, ਰੁੱਤ ਅਨੇਕ, ਇਤਨੀ ਪੰਕਤੀ ਹੈ। ਇੱਕ ਸੂਰਜ ਹੈ, ਉਸਦੇ ਇਹ ਅਨੇਕਾਂ ਰੂਪ ਨੇ, ਕਿਉਂਕਿ ਸੂਰਜ ਕਰਕੇ ਸਮੇਂ ਦੀ ਪਹਿਚਾਣ ਹੈ। ਸੂਰਜ ਨਾ ਨਿਕਲੇ, ਸਮੇਂ ਦਾ ਬੋਧ ਹਾਸਲ ਕਰਨਾ ਬੜਾ ਔਖਾ ਹੋ ਜਾਏਗਾ। ਮਹੀਨੇ ਨੇ, ਦਿਨ ਨੇ, ਵਾਰ ਨੇ, ਰੁੱਤਾਂ ਨੇ, ਥਿੱਤਾਂ ਨੇ, ਔਰ ਇਹ ਘੜੀਆਂ, ਪੈਰ, ਵਿਸੀਏ, ਚਸੀਏ, ਤਮਾਮ ਦਾ ਜਨਮ ਇੱਕ ਸੂਰਜ ਕਰਕੇ। ਸਾਹਿਬਾਂ ਦਾ ਫਰਮਾਨ, ਸੂਰਜ ਏਕੋ, ਰੁੱਤ ਅਨੇਕ, ਅਨੇਕਾਂ ਰੁੱਤਾਂ ਤੇ ਥਿੱਤਾਂ ਦਾ ਜਨਮ ਜਿਵੇਂ ਇੱਕ ਸੂਰਜ ਕਰਕੇ ਹੈ। ਨਾਨਕ ਕਰਤੇ ਕੇ ਕੇਤੇ ਵੇਸ, ਇਹ ਅਨੇਕਾਂ ਵੇਸ ਇੱਕ ਕਰਤੇ ਪੁਰਖ ਦੇ ਨੇ। ਬ੍ਰਹਿਮੰਡ ਵਿੱਚ ਅਨੇਕਾਂ ਵੇਸ, ਅਨੰਤ ਰੂਪ, ਜਿਸ ਦੇ ਵਿੱਚ ਕੁਛ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੁਆਰਾ ਮੈਂ ਤੁਹਾਡੇ ਸਾਹਮਣੇ ਰੱਖੇ। ਸਾਹਿਬ ਕਹਿੰਦੇ, ਨਾਨਕ ਕਰਤੇ ਕੇ ਕੇਤੇ ਵੇਸ, ਉਸ ਕਰਤੇ ਪੁਰਖ ਦੇ ਅਨੇਕਾਂ ਵੇਸ ਨੇ, ਅਨੰਤ ਵੇਸ ਨੇ, ਔਰ ਕਿਸੇ ਵੀ ਇੱਕ ਵੇਸ ਦਾ ਖੰਡਨ ਕਰਨਾ, ਉਸ ਪਰਿਪੂਰਨ ਪਰਮਾਤਮਾ ਦੇ ਵੇਸ ਦਾ ਖੰਡਨ ਕਰਨਾ, ਇੱਕ ਨਾਲ ਜੁੜਿਆ ਹੋਇਆ ਮਨੁੱਖ, ਕਹਿੰਦੇ ਖੰਡਨ ਵੰਡਣ ਤੋਂ ਉੱਚਾ ਹੋ ਜਾਂਦਾ, ਖੰਡਨ ਤੋੜਨਾ, ਇਹ ਉਸਦੀ ਸੁਭਾਅ ਚੋਂ ਨਿਕਲ ਜਾਂਦਾ। ਜਦ ਵੀ ਕੋਈ ਸ਼ੀਆ ਸੁੰਨੀ ਦਾ ਖੰਡਨ ਕਰੇ ਤੇ ਸੁੰਨੀ ਸ਼ੀਏ ਦਾ ਖੰਡਨ ਕਰੇ, ਦੋਵੇਂ ਖੰਡਨ ਮਨੁੱਖ ਨੇ, ਟੁੱਟੇ ਹੋਏ ਨੇ। ਖੰਡਨ ਦਾ ਮਤਲਬ ਟੁੱਟੇ ਹੋਏ ਨੇ। ਯਹੂਦੀ ਇਸਲਾਮ ਦਾ ਖੰਡਨ ਕਰੇ ਤੇ ਇਸਲਾਮ ਯਹੂਦੀਆਂ ਦਾ, ਜਿਹੜੇ ਵੀ ਕਰਨ, ਦੋਵੇਂ ਖੰਡਨ, ਦੋਵੇਂ ਟੁਕੜੇ ਟੁਕੜੇ ਨੇ, ਦੋਵਾਂ ਨੇ ਇੱਕ ਨੂੰ ਨਹੀਂ ਜਾਣਿਆ। ਦੋਵਾਂ ਦਾ ਆਪਸ ਦੇ ਵਿੱਚ ਜਿਹੜਾ ਵਿਵਾਦ ਹੈ, ਇਹ ਦਿਸਦਾ ਪਿਆ ਕਿ ਪ੍ਰਭੂ ਨਾਲ ਕੋਈ ਸੰਬੰਧ ਨਹੀਂ। ਤੇ ਹਿੰਦੁਸਤਾਨ ਦੇ ਵਿੱਚ ਸੰਤ ਵੀ ਆਪਸ ਵਿੱਚ ਲੜਦੇ ਨੇ, ਸਾਧੂ ਵੀ ਲੜਦੇ ਨੇ, ਵੱਖ ਵੱਖ ਸੰਪਰਦਾਵਾਂ ਦੇ। ਕਾਸ਼ ਗੁਰੂ ਨਾਨਕ ਦੀ ਇਹ ਗੱਲ ਸਮਝਦੇ ਚਾਹੇ, ਨਾਨਕ ਕਰਤੇ ਕੇ ਕੇਤੇ ਵੇ, ਜੇ ਸਾਗਰ ਤੱਕ ਨਦੀਆਂ ਪਹੁੰਚਦੀਆਂ ਨੇ, ਇੱਕ ਰਸਤੇ ਤੋਂ ਨਹੀਂ ਪਹੁੰਚਦੀਆਂ, ਪਰਮਾਤਮਾ ਤੱਕ ਵੀ ਲੋਕੀ ਪਹੁੰਚੇ ਨੇ, ਅਨੇਕਾਂ ਰਸਤਿਆਂ ਤੋਂ ਪਹੁੰਚੇ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਾਈਆਂ, ਕੋਈ ਅਲਾ, ਕੋਈ ਅੱਲਾ ਅੱਲਾ ਕਰਕੇ ਪਹੁੰਚਿਆ, ਕੋਈ ਗੁਸਾਈ ਗੁਸਾਈ ਕਰਕੇ ਪਹੁੰਚਿਆ, ਕੋਈ ਰਾਮ ਰਾਮ ਕਰਕੇ ਪਹੁੰਚਿਆ, ਕੋਈ ਗੋਰਖ ਗੋਰਖ ਕਰਕੇ ਪਹੁੰਚਿਆ, ਅਨੇਕਾਂ ਉਸਦੇ ਨਾਮ ਨੇ। ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ, ਤੇ ਨਾਮ ਜਪਣ ਦੇ ਵੱਖ ਵੱਖ ਸਿਧਾਂਤ ਨੇ, ਵੱਖ ਵੱਖ ਢੰਗ ਨੇ, ਵੱਖ ਵੱਖ ਜੋ ਹੈ ਤੌਰ ਤਰੀਕੇ ਨੇ। ਪਰ ਸਾਹਿਬ ਕਹਿੰਦੇ ਨੇ, ਸਾਰੇ ਵਖੇਵੇਂ ਵਿੱਚ, ਇਸ ਸਾਰੀ ਅਨੇਕਤਾ ਵਿੱਚ ਮੂਲ ਆਧਾਰ ਜਿਹੜਾ ਹੈ ਉਹ ਇੱਕ ਹੈ ਬਾਬਾ ਜੈ ਘਰ ਕਰਤੇ ਕੀਰਤ ਹੋਏ। ਹੇ ਸਿਆਣੇ ਮਨੁੱਖ, ਜਿਸ ਘਰ ਵਿੱਚ ਕਰਤੇ ਪੁਰਖ ਦੀ ਕੀਰਤੀ ਹੋਵੇ, ਜਿੱਥੇ ਪਰਮਾਤਮਾ ਦੀ ਵਿਚਾਰ ਚੱਲ ਰਹੀ ਹੋਵੇ, ਪਰਮਾਤਮਾ ਤੋਂ ਮੁਰਾਦ ਉਸ ਇੱਕ ਦੀ ਵਿਚਾਰ ਚੱਲ ਰਹੀ ਹੈ, ਸੰਸਾਰ ਤੇ ਅਨੇਕਤਾ, ਸੰਸਾਰ ਦੀ ਵਿਚਾਰ ਨਹੀਂ, ਇੱਕ ਦੀ ਵਿਚਾਰ ਚੱਲ ਰਹੀ ਹੋਵੇ, ਜਿੱਥੇ ਇੱਕ ਦਾ ਕੀਰਤਨ ਹੋ ਰਿਹਾ ਹੋਵੇ, ਜਿੱਥੇ ਉੱਥੇ ਜਿੱਥੇ ਇੱਕ ਦੀ ਗੱਲ ਹੋ ਰਹੀ ਹੋਵੇ, ਇੱਕ ਦੀ ਚਰਚਾ ਹੋ ਰਹੀ ਹੋਵੇ, ਸੋ ਘਰ ਰਾਖ ਵਡਾਈ ਧੋਏ। ਉਸ ਘਰ ਵਿੱਚ ਤੂੰ ਆਪਣੇ ਆਪ ਨੂੰ ਰੱਖ ਲੈ ਜਿੱਥੇ ਉਸ ਇੱਕ ਦੀ ਗੱਲ ਹੋ ਰਹੀ ਹੈ, ਉਸ ਇੱਕ ਦਾ ਕੀਰਤਨ ਹੋ ਰਿਹਾ, ਉਸ ਇੱਕ ਦੀ ਵਿਚਾਰ ਹੋ ਰਹੀ ਹੈ। ਜਿਵੇਂ ਤੂੰ ਉਸ ਘਰ ਵਿੱਚ ਆਪਣੇ ਆਪ ਨੂੰ ਰੱਖੇਗਾ, ਆਪਣੇ ਮਨ ਨੂੰ ਟਿਕਾਵੇਂਗਾ, ਬਸ ਇਸੇ ਵਿੱਚ ਤੇਰੀ ਮਹਿਮਾ ਹੈ, ਤੇਰੀ ਵਡਿਆਈ ਹੈ, ਤੇਰੀ ਨਿਜਾਤ ਹੈ, ਤੇਰਾ ਪਾਰ ਉਤਾਰਾ ਹੈ, ਤੇਰਾ ਖੁਲਾਸਾ ਹੈ ਇਸ ਬੰਧਨ ਤੋਂ ਜੋ ਜਨਮ ਤੇ ਮਰਨ ਦੇ ਬੰਧਨ ਵਿੱਚ, ਅਨੰਤ ਜਨਮਾਂ ਤੋਂ ਇਹ ਸ਼ੰਖਲਾ ਜੋ ਚਲੀ ਹੈ, ਇਸ ਤੋਂ ਤੇਰੀ ਬੰਧ ਖਲਾਸੀ ਹੈ। ਤੋ ਇਹ ਅੱਠ ਪੰਕਤੀਆਂ ਦਾ ਗਾਲਬਨ ਇਹ ਸ਼ਬਦ, ਜਿਸ ਵਿੱਚ ਸਾਹਿਬ ਕਹਿੰਦੇ ਨੇ ਕਿ ਰੂਪ ਉਸ ਪਰਿਪੂਰਨ ਪਰਮਾਤਮਾ ਦੇ ਅਨੇਕ ਵੇਸ਼ ਅਨੇਕ ਨੇ, ਪਰ ਅਨੇਕਤਾ ਦਾ ਆਧਾਰ ਇੱਕ ਹੈ। ਛੇ ਸ਼ਾਸਤਰਾਂ ਨੂੰ ਸਾਹਮਣੇ ਰੱਖ ਕੇ ਸਤਿਗੁਰ ਨੇ ਇਹ ਦਲੀਲ ਦਿੱਤੀ, ਕਾਰਨ ਕਿ ਧਾਰਮਿਕ ਤੌਰ ਤੇ ਵੀ ਜਿਹੜੀ ਅਨੇਕਤਾ ਹੈ, ਮਹਾਰਾਜ ਕਹਿੰਦੇ ਨੇ ਇਸ ਦਾ ਵੀ ਮੂਲ ਆਧਾਰ ਇੱਕ ਹੈ। ਇਹ ਗੱਲ ਵੱਖਰੀ ਹੈ, ਕੋਈ ਰੱਬ ਦੀ ਬਾਹਾਂ ਦੀ ਉਸਤਤੀ ਕਰਦਾ ਹੈ, ਕੋਈ ਉਸਦੇ ਚਰਨਾਂ ਦੀ, ਕੋਈ ਉਸਦੇ ਮੁਖੜੇ ਦੀ, ਕੋਈ ਉਸਦੇ ਅੱਖਾਂ ਦੀ, ਕੋਈ ਉਸਦੀ ਰਸਨਾ ਦੀ। ਭਾਵ ਇੱਕ ਇੱਕ ਪਹਿਲੂ ਨੂੰ ਲੈ ਕੇ ਕਿਸੇ ਨੇ ਗੀਤ ਗਾਏ ਨੇ। ਸਾਹਿਬ ਕਹਿੰਦੇ ਨੇ ਗੀਤਾਂ ਦਾ ਆਧਾਰ ਇੱਕ ਹੈ, ਉਸਤਤੀ ਦਾ ਜੋ ਆਧਾਰ ਇੱਕ ਹੈ। ਤੋ ਜਿਸ ਘਰ ਵਿੱਚ ਵੀ ਉਸ ਇੱਕ ਦੀ ਗੱਲ ਚੱਲ ਰਹੀ ਹੋਵੇ, ਉਸ ਇੱਕ ਦਾ ਕੀਰਤਨ ਹੋ ਰਿਹਾ ਹੋਵੇ, ਦੁਬਦਾ ਦੀ ਗੱਲ ਨਹੀਂ, ਜਿੱਥੇ ਖੰਡਨ ਮੰਡਨ ਹੈ ਉਹ ਸੰਸਾਰ ਦੀ ਗੱਲ ਹੈ, ਨਿਰੰਕਾਰ ਦੀ ਗੱਲ ਨਹੀਂ। ਉਹ ਕੋਈ ਰਾਜਨੀਤਿਕ ਅਖਾੜਾ ਹੋਵੇਗਾ, ਉਹ ਧਾਰਮਿਕ ਅਖਾੜਾ ਨਹੀਂ ਹੈ। ਮੈਂ ਤੇ ਘੁੰਮ ਫਿਰ ਕੇ ਬਾਹਰ ਦੇਸ਼ਾਂ 'ਚ ਦੇਖਿਆ, ਹੈਰਾਨਗੀ ਹੁੰਦੀ ਹੈ ਕਿ ਸਿੱਖ ਜਗਤ ਦੀ ਅੱਧੀ ਤਾਕਤ ਲੱਗ ਜਾਂਦੀ ਗੁਰਦੁਆਰਾ ਬਣਾਉਣ ਵਿੱਚ, ਤੇ ਅੱਧੀ ਤਾਕਤ ਲੱਗ ਜਾਂਦੀ ਆਪਸ 'ਚ ਝਗੜਨ ਵਿੱਚ। ਰੱਬ ਨਾਲ ਜੁੜਨ ਜੋਗੀ ਸ਼ਕਤੀ ਨਹੀਂ ਰਹਿੰਦੀ, ਪਰਮਾਤਮਾ ਨਾਲ ਜੁੜਨ ਜੋਗੀ ਤਾਕਤ ਹੀ ਨਹੀਂ ਬਚਦੀ, ਪਰਮਾਤਮਾ ਦਾ ਰਸ ਮਾਣਿਆ ਜਾ ਸਕੇ ਸਮਾਂ ਹੀ ਨਹੀਂ ਬਚਦਾ, ਸ਼ਕਤੀ ਨਹੀਂ ਬਚਦੀ, ਤਾਕਤ ਨਹੀਂ ਬਚਦੀ। ਤੋ ਸਾਹਿਬ ਕਹਿੰਦੇ ਜਿਸ ਘਰ ਵਿੱਚ ਹੈ ਉਸਦੀ ਕੀਰਤੀ ਹੋ ਰਹੀ ਹੈ, ਉਸਦਾ ਜਸ ਹੋ ਰਿਹਾ ਹੈ, ਉਸਦੀ ਵਡਿਆਈਆਂ ਦੀ ਵਿਚਾਰ ਹੋ ਰਹੀ ਹੈ, ਉਸ ਘਰ ਵਿੱਚ ਤੂੰ ਆਪਣੇ ਹਿਰਦੇ ਨੂੰ ਰੱਖ, ਉਸ ਘਰ ਵਿੱਚ ਤੂੰ ਆਪਣਾ ਮਨ ਟਿਕਾ, ਇਸੇ ਵਿੱਚ ਤੇਰੀ ਵਡਿਆਈ ਹੈ, ਇਸੇ ਵਿੱਚ ਤੇਰੀ ਮਹਿਮਾ ਹੈ। ਬਾਕੀ ਪਰਮਾਤਮਾ ਦੇ ਅਨੇਕਾਂ ਰੂਪ ਨੇ, ਧਾਰਮਿਕ ਗ੍ਰੰਥ ਅਨੇਕਾਂ ਨੇ, ਅਨੇਕਾਂ ਤਰ੍ਹਾਂ ਦੇ ਉਪਦੇਸ਼ ਨੇ, ਲੇਕਿਨ ਮੂਲ ਰੂਪ ਵਿੱਚ ਗੱਲ ਜਿਹੜੀ ਹੈ ਉਹ ਇੱਕ ਹੈ, ਸਦਾ ਜਿਹੜੀ ਹੈ ਉਹ ਇੱਕ ਹੈ। ਜੋ ਅਰਥ ਤੇ ਵਿਚਾਰ ਦਾਸ ਦੀ ਸਮਝ ਦੇ ਪਕੜ ਦੇ ਚਾਹੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਫਿਰ ਆਖਰੀ ਪੰਕਤੀਆਂ ਦੁਹਰਾਦੇ ਹਾਂ। ਵਿਸ਼ਵੇ ਚਸੀਆਂ ਘੜੀਆਂ ਪੈਰਾਂ, ਥਿੱਥੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਉਸ ਕਰਤੇ ਪੁਰਖ ਦੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਅਨੇਕਾਂ ਵੇਸ਼ ਨੇ, ਅਨੇਕਾਂ ਵੇਸ਼ ਦੇ ਨਾਲ ਜੁੜਨ ਦੀ ਕੋਸ਼ਿਸ਼ ਨਾ ਕਰ। ਜਿਸਨੇ ਇਹ ਵੇਸ਼ ਧਾਰਨ ਕੀਤੇ ਹੋਏ ਨੇ ਉਹ ਇੱਕ ਹੈ, ਉਹ ਇੱਕ ਹੈ। ਬਾਕੀ ਚੋਲੇ ਉਸਦੇ ਅਨੇਕ ਨੇ, ਵੇਸ਼ ਉਸਦੇ ਅਨੇਕ ਨੇ, ਵਸਤਰ ਉਸਦੇ ਅਨੇਕ ਨੇ, ਪਰ ਇਹ ਸਮੂਹ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ। ਉਸ ਨਾਲ ਜੁੜ, ਔਰ ਉਸ ਇੱਕ ਦੀ ਗੱਲ ਜਿੱਥੇ ਹੋ ਰਹੀ ਹੋਵੇ ਉੱਥੇ ਤੂੰ ਆਪਣੇ ਮਨ ਨੂੰ ਟਿਕਾ, ਆਪਣੇ ਮਨ ਨੂੰ ਜੋੜ। ਭੁੱਲਾਂ ਚੁੱਕਾਂ ਦੀ ਖਿਮਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰਨ। ਇਹ ਇੱਕ ਦਾ ਸਿਧਾਂਤਿਕ ਆਧਾਰ ਤੇ ਪਿਆਰ ਸਾਡੇ ਅੰਤਰ ਆਤਮੇ 'ਚ ਵਸੇ, ਤਾਂ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਸਾਨੂੰ ਦਿਖਾਈ ਦੇਵੇ। ਇੱਕ ਮੁਲਕ ਦਾ ਬੰਦਾ ਦੂਜੇ ਮੁਲਕ ਦੇ ਬੰਦੇ ਨੂੰ ਪਸੰਦ ਨਹੀਂ ਕਰਦਾ, ਇੱਕ ਕੌਮ ਦਾ ਮਨੁੱਖ ਦੂਜੀ ਕੌਮ ਵਾਲੇ ਨੂੰ ਪਸੰਦ ਨਹੀਂ ਕਰਦਾ, ਇੱਕ ਭਾਸ਼ਾ ਬੋਲਣ ਵਾਲਾ ਵਿਪਰੀਤ ਭਾਸ਼ਾ ਬੋਲਣ ਵਾਲੇ ਨੂੰ ਪਸੰਦ ਨਹੀਂ ਕਰਦਾ। ਜਗਤ ਵਿੱਚ ਬੜੀ ਭਾਰੀ ਅਨੇਕਤਾ ਹੈ, ਇਸ ਵਾਸਤੇ ਦੁਸ਼ਮਣੀ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਇਹਦੀ ਭਾਸ਼ਾ ਨਹੀਂ ਮਿਲਦੀ, ਇਹਦੀ ਨਸਲ ਮੇਰੇ ਨਾਲ ਨਹੀਂ ਮਿਲਦੀ, ਇਹਦਾ ਰੂਪ ਨਹੀਂ ਮਿਲਦਾ, ਇਹਦਾ ਮੁਲਕ ਮੇਰੇ ਨਾਲ ਨਹੀਂ ਮੇਲ ਖਾਂਦਾ, ਇਹਦੇ ਸਿਧਾਂਤ ਮੇਰੇ ਨਾਲ ਮੇਲ ਨਹੀਂ ਖਾਂਦੇ। ਤੋ ਸਾਹਿਬ ਕਹਿੰਦੇ ਤੂੰ ਆਧਾਰ ਨਹੀਂ, ਤੇਰੇ ਨਾਲ ਸਭ ਕੁਝ ਮੇਲ ਖਾਵੇ ਤੂੰ ਆਧਾਰ ਨਹੀਂ, ਪਰਮਾਤਮਾ ਆਧਾਰ ਹੈ, ਈਸ਼ਵਰ ਆਧਾਰ ਹੈ। ਤੂੰ ਆਪਣੇ ਆਪ ਨੂੰ ਕੇਂਦਰ ਕਿਉਂ ਮੰਨਦਾ ਹੈ ਕਿ ਸਭ ਕੁਝ ਤੇਰੇ ਨਾਲ ਮੇਲ ਖਾਵੇ? ਇਹ ਸਭ ਕੁਝ ਦਾ ਮੇਲ ਪਰਮਾਤਮਾ ਦੇ ਨਾਲ ਹੈ। ਅਗਰ ਇਹ ਦ੍ਰਿਸ਼ਟੀ ਸਾਰੇ ਸੰਸਾਰ ਦੀ ਬਣ ਜਾਏ ਤਾਂ ਖਿਮਾ ਕਰਨੀ, ਸਾਰੇ ਵਿਤਕਰੇ ਤੇ ਲੜਾਈ ਝਗੜੇ ਅੱਜ ਹੀ ਖਤਮ, ਫਿਰ ਇਹ ਦ੍ਰਿਸ਼ਟੀ ਬਣ ਜਾਏਗੀ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਤੇ ਸੋਹਲੇ ਜੀ ਦਾ ਇਹ ਤੀਸਰਾ ਸ਼ਬਦ, ਇਹ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੈ। ਇਸ ਦਾ ਇਤਿਹਾਸਕ ਪਿਛੋਕੜ ਵੀ ਹੈ।
ਅਕਸਰ ਇਤਿਹਾਸਕਾਰ ਐਸਾ ਕਹਿੰਦੇ ਨੇ ਕਿ ਸ਼ਬਦ ਸਰਗਾ ਨੇ ਜਗਨਨਾਥ ਪੁਰੀ ਉਚਾਰਨ ਕੀਤਾ ਔਰ ਉਚਾਰਨ ਕਰਨ ਦਾ ਵੇਲਾ ਸ਼ਾਮ ਦਾ ਸੀ ਕਿਉਂਕਿ ਆਰਤੀ ਸ਼ਾਮ ਨੂੰ ਗਾਇਨ ਹੁੰਦੀ ਹੈ। ਸੰਧਿਆ ਦੀ ਨਿਤਨੇਮ ਦੀ ਪ੍ਰਥਾ ਤੋਂ ਬਾਅਦ ਸਨਾਤਨ ਮੰਦਰਾਂ ਦੇ ਬਕਾਇਦਾ ਆਰਤੀ ਹੁੰਦੀ ਹੈ। ਸੰਸਕ੍ਰਿਤ ਸ਼ਬਦ ਹੈ ਆਰਤ ਦਾ। ਕੁਛ ਕੁਰਬਾਨ ਕਰਨਾ, ਨਿਛਾਵਰ ਕਰਨਾ, ਸਦਕੇ ਕਰਨਾ ਆਪਣੇ ਪੂਜ ਇਸ਼ਟ ਤੋਂ, ਕੁਰਬਾਨ ਕਰਨ ਦੀ ਇੱਕ ਵਿਧੀ ਜੋ ਸਨਾਤਨ ਮਤ ਨੇ ਅਪਣਾਈ ਹੋਏ ਕਿ ਇੱਕ ਥਾਲ ਦੇ ਵਿੱਚ ਇੱਕ ਦੀਵਾ ਜਾਂ 10 ਦੀਵੇ ਜਾਂ ਇਸ ਤੋਂ ਵੀ ਬਹੁਤ ਜ਼ਿਆਦਾ ਕੁਝ ਪੁਸ਼ਪ ਔਰ ਇਸ ਤੋਂ ਇਲਾਵਾ ਕੁਝ ਧਨ ਜਾਂ ਸੋਨੇ ਦੀ ਮੋਹਰਾਂ ਜਾਂ ਮੋਤੀ ਇਤਿਆਦਿ ਰੱਖ ਕੇ ਆਪਣੇ ਪੂਜ ਇਸ਼ ਦੇਵਤੇ ਦੇ ਅੱਗੋਂ ਆਰਤਤਾ ਕਰਨੀ, ਉਸ ਤੋਂ ਸਦਕੇ ਕਰਨਾ, ਉਸ ਤੋਂ ਕੁਰਬਾਨ ਕਰਨਾ। ਕਿਸੇ ਹੱਦ ਤੱਕ ਕੁਰਬਾਨੀ ਦਾ ਇਹ ਸੰਦੇਸ਼ ਹਰ ਕੌਮ ਵਿੱਚ ਮੌਜੂਦ ਹੈ। ਮੂਲ ਗੱਲ ਤੇ ਜਗਤ ਭੁੱਲ ਜਾਂਦਾ ਹੈ ਔਰ ਉੱਪਰਲੀਆਂ ਮੋਟੀਆਂ ਮੋਟੀਆਂ ਗੱਲਾਂ ਨੂੰ ਜਗਤ ਪਕੜ ਲੈਂਦਾ ਹੈ। ਜੈਸੇ ਇਸਲਾਮ ਨੇ ਕੁਰਬਾਨੀ ਦੀ ਗੱਲ ਨੂੰ ਪਕੜਿਆ ਤੇ ਲੱਖਾਂ ਹਾਜ਼ਰ ਰਮਜ਼ਾਨ ਦੇ ਦਿਨਾਂ ਵਿੱਚ ਲੱਖਾਂ ਹੀ ਜਾਨਵਰਾਂ ਦੀ ਬਲੀ ਕੁਰਬਾਨੀ ਦੇ ਦਿੰਦੇ ਨੇ ਮੱਕੇ ਦੇ ਵਿੱਚ। ਕੋਈ ਜਿੰਦ ਕੁਰਬਾਨ ਕਰਨੀ ਹੈ, ਕੋਈ ਜਾਨਵਰ ਕੁਰਬਾਨ ਕਰਨਾ ਹੈ ਤੇ ਕੁਰਬਾਨੀ ਦਾ ਇਸ ਧਨ ਦਾ ਮਾਦਾ ਉਪਦੇਸ਼ ਸੰਦੇਸ਼ ਸਮੂਹ ਧਰਮਾਂ ਦੇ ਵਿੱਚ ਮੌਜੂਦ ਹੈ। ਕੁਰਬਾਨ ਕਰਨਾ ਕੀ ਹੈ, ਭੇਟ ਕਰਨਾ ਕੀ ਹੈ, ਮੋਟੀ ਗੱਲ ਨੂੰ ਲੋਕਾਂ ਨੇ ਪਕੜ ਲਿਆ, ਬੁਨਿਆਦੀ ਗੱਲ ਭੁੱਲ ਗਏ। ਸਿਰ ਦੇ ਜੋ ਮਨੁੱਖ ਦੇ ਜ਼ਰੂਰ ਹੈ ਉਹ ਹੈ ਅਹੰ ਭਾਵ, ਅਹੰਕਾਰ। ਇਸ ਨੂੰ ਸਦਕੇ ਕਰਨਾ ਹੈ ਤੇ ਅਹੰਕਾਰ ਵੱਧਦਾ ਹੈ ਧਨ ਕਰਕੇ, ਜੋਗਨ ਕਰਕੇ, ਪ੍ਰਭਤਾ ਕਰਕੇ। ਹਿੰਦੂ ਧਰਮ ਨੇ ਤੌਰ ਤਰੀਕਾ ਅਪਣਾਇਆ ਵੀ ਥਾਲ ਸੋਨੇ ਦਾ ਹੋਵੇ, ਉਹਦੇ 'ਚ ਮੋਤੀ ਹੋਵੇ, ਦੀਵੇ ਵੀ ਕਰੀਬਨ ਕਰੀਬਨ ਸੋਨੇ ਦੇ ਜਾਂ ਚਾਂਦੀ ਦੇ ਹੋਣ, ਸੋਹਣੇ ਸੋਹਣੇ ਫੁੱਲ ਉਸ ਥਾਲ ਦੇ ਚ ਪਏ ਹੋਣ। ਇਹ ਸਭ ਕੁਛ ਆਪਣੇ ਪੂਜ ਤੋਂ ਕੁਰਬਾਨ ਕਰੀਏ, ਸਦਕੇ ਕਰੀਏ, ਨਿਛਾਵਰ ਕਰੀਏ ਔਰ ਐਸਾ ਰੋਜ਼ ਕਰੀਏ ਅਸੀਂ ਆਪਣੇ ਪੂਜ ਤੋਂ ਹੀ ਸਭ ਕੁਛ ਰੋਜ਼ ਸਦਕੇ ਕਰੀਏ। ਸ਼ਾਮ ਦੇ ਵਕਤ, ਸੰਧਿਆ ਦੇ ਵਕਤ, ਨਿਤਨੇਮ ਦੇ ਬਾਅਦ, ਪੂਜਾ ਤੋਂ ਬਾਅਦ ਇਹ ਆਰਤ ਦਾ ਭਾਵ ਆਰਤੀ ਕਰੀਬਨ ਕਰੀਬਨ ਹਰ ਹਿੰਦੂ ਮੰਦਰ ਦੇ ਆਉਂਦੀ ਹੈ, ਅੱਜ ਵੀ ਆਉਂਦੀ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੁਰਤ, ਆਪ ਨਿਰਗੁਣ ਦੇ ਸਰਗੁਣ ਦੀ ਝਲਕ ਵੇਖਦੇ ਨੇ, ਸਰਗੁਣ ਦੇ ਨਿਰਗੁਣ ਦੀ ਝਲਕ ਵੇਖਦੇ ਨੇ। ਇਸ ਵਾਸਤੇ ਗੁਰੂ ਨਾਨਕ ਦੀ ਸੋਚਣੀ ਇਸਲਾਮ ਤੋਂ ਅਤੇ ਹਿੰਦੂ ਜਗਤ ਤੋਂ ਕੁਛ ਨਿਆਰੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਖੁੱਲ੍ਹੇ ਹੀ ਕਹਿ ਦਿੱਤਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਇਹਨੂੰ ਕਿਤੇ ਤੰਗ ਦਿਲੀ ਨਾ ਸਮਝਣਾ। ਇਸਲਾਮ ਕਹਿੰਦਾ ਕੇਵਲ ਨਿਰਗੁਣ ਦੀ ਪੂਜਾ ਕਰਨੀ ਹੈ, ਸਰਗੁਣ ਹੈ ਹੀ ਨਹੀਂ। ਤੇ ਸਨਾਤਨ ਮਤ ਨੇ ਗੱਲ ਅਪਣਾਈ ਵੀ ਨਹੀਂ ਸਰਗੁਣ ਦੀ ਪੂਜਾ ਕਰਨੀ ਹੈ, ਛੱਡੋ ਨਿਰਗੁਣ ਨੂੰ, ਨਿਰਗੁਣ ਤੱਕ ਆਪੇ ਸੁਰਤ ਪਹੁੰਚ ਜਾਏਗੀ। ਬੁਨਿਆਦ ਜੋ ਦਿਖਾਈ ਦਿੰਦਾ ਹੈ ਸਰਗੁਣ, ਇੱਥੋਂ ਹੀ ਆਪਣੀ ਇਬਾਦਤ ਬੰਦਨਾ ਸ਼ੁਰੂ ਕਰਦੇ ਹਾਂ। ਨਿਰਗੁਣ ਅਤੇ ਸਰਗੁਣ ਦੇ ਝਗੜੇ ਕਰਕੇ ਅਕਸਰ ਇਸਲਾਮ ਅਤੇ ਸਨਾਤਨ ਵਿੱਚ ਬਹੁਤ ਵੱਡੇ ਟਕਰਾਓ ਵੀ ਹੋਏ, ਬਹੁਤ ਵੱਡੇ ਖੂਨ ਖਰਾਬੇ ਵੀ ਹੋਏ। ਹਜ਼ਾਰਾਂ ਮੰਦਰ ਜੋ ਬਰਬਾਦ ਕੀਤੇ ਇਸਲਾਮ ਨੇ ਮਹਿਜ ਇਸ ਕਾਰਨ ਕਿ ਸਰਗੁਣ ਦੀ ਪੂਜਾ ਹੈ, ਅਸੀਂ ਨਹੀਂ ਬਰਬਾਦ ਕਰ ਸਕਦੇ ਕਿਉਂ ਸਰਗੁਣ ਦੀ ਪੂਜਾ ਹੈ। ਔਰ सोमनाथ के मंदिर से बेसर दफा तबाह किया गया, बर्बाद किया गया, छोटे छोटे मंदिर लुटे गए, ढाए गए, बर्बाद किए गए। कारण सरगों की पूजा खटक दी थी, सरगों की पूजा इस्लाम में चुभती थी, और निरोल निर्गुण ब्रह्म की पूजा आराधना सनातन मत करण नूं तैयार नहीं थी। साहिब श्री गुरु नानक देव जी महाराज का जमाना आया ते आप दे ए वचन कि सरगुण का जो गुप्त रूप है वह तो निर्गुण है, ते निर्गुण का जो प्रगट रूप है वह तो सरगुण है। शरीर का जो गुप्त हिस्सा है वह तो आत्मा है, आत्मा का जो प्रगट हिस्सा है वह तो शरीर है। मकान का जो गुप्त हिस्सा है वह बुनियाद है, ते बुनियाद का जो प्रगट हिस्सा है वह तो मकान है। जैसे दरख्त का जो गुप्त हिस्सा है वह जड़ां है, ते जड़ां का जो प्रगट हिस्सा है वह दरख्त है। साहिबा ने दोहां की कठी प्रस्तुति शुरू की थी। आप दिता सरगुण की सेवा कर लो, निर्गुण का सिमरन कर लो, ना सरगुण तो टुटो तो ना निर्गुण तो। ये चूंकि गल बड़ी न्यारी सी, निराली सी, ते चंगे चंगे आलम इस गल नूं मनदे ने कि गुरु नानक दी ये गल दोवें तबकियां दी समझ विच नहीं आई, क्योंकि दोवां ने वंडियां पाईआं सन। एक ने कसम चुकी सी वी सरगुण दी ही पूजा करनी है, निर्गुण दी नहीं। निर्गुण तक आपे सुरत पहुंचे, ते एक ने निर्गुण दी पूजा दा आधार चुन के सरगुण दी पूजा दा इतना खंडन किया कि उह मंदर ही देख तो नाबूद कर दिते जिथे सरगुण की पूजा चलती थी। साहिब गुरु नानक देव जी महाराज का समान निर्गुण का सिमरन करो, सरगुण की सेवा करो। निर्गुण की सेवा नहीं तो निर्गुण को सेवा करने की कोई है उन्होंने कोई सेवा की लोड़ भी नहीं। निर्गुण है, दिखाई नहीं देता, अति सूक्ष्म बुनियाद। अज का यह जो आरती का शब्द है ये परमात्मा के दो रूप सतगुरु दसते पे, निर्गुण सरगुण कबूल करते हैं। गुरु अर्जन देव जी महाराज का भी समान निर्गुण आप सरगुण भी हो ही कला आप जिन सगली मोही, निर्गुण भी है और सरगुण भी है। और एक बहुत वड्डी सच्चाई गुरु नानक गुरु अर्जन देव जी महाराज ने, गुरु गोबिंद सिंह जी महाराज ने जगत के सामने रखे, और इस पूर्ण सच्चाई को समझे बिना पूर्ण ब्रह्म नाल जुड़ना भी बहुत औखा है। मैं इस पर इस शब्द के अकाल पुरख के दोवों रूपों का जिक्र किया, उसके दो रूप। निर्गुण जो सूक्ष्म है, सरगुण जो दिखाई देता है, सरगुण उस परिपूर्ण परमात्मा का झोला है। तो जैसे बंदा बस्त्र बदलता रहता है, ये झोले बदलते रहते, कभी एक पृथ्वी बन गई मिट गई, दूसरी धरती बन गई मिट गई, कोई सूरज चंद तारे बन गए मिट गए, ये उसका झोला है, पुराना हो जाता है, वह नवे पहन लगा। धरतियां नवियां बनदियां मिटदियां ने पुरानियां, सूरज चंद तारे नवे बनते हैं मिटते ने पुराने। लेकिन वो जो सूक्ष्म ब्रह्म है वो नेचल है, अडोल है, अटल है, तो टूटना दोहां नाल नहीं है, दोहां नाल जुड़ना है। सरगुण की सेवा ते निर्गुण का सिमरन। शब्द की कुछ विचार करके मैं फिर इस भाव का थोड़े सामने खुलासा करा कि निर्गुण की सेवा नहीं है सिमरन, ते सरगुण का सिमरन नहीं सेवा। इस गल को समझ गए तो गुरमत की समझ आएगी, वरना नहीं, वरना गुरमत को समझना बहुत औखा हो जाएगा। प्रथम आप इस शब्द के अगली अर्थ सरवण करो, तो फिर मैं खुलासा थोड़े सामने करा, क्योंकि शब्द काफी वड्डा है। अगली अर्थ प्रथम आप सरवण करो। गल में थाल राव चंद दीप पग बने, चूंकि हिंदू जगत सरगुण की पूजा करता है तो साधो समान भी सरगुण विधि का चाहिए। ਉਹਦੇ 'ਚ ਦੀਵੇ, ਉਹਦੇ 'ਚ ਕੁਝ ਧਨ ਮੋਤੀ ਜਾਂ ਸੋਨੇ ਦੀਆਂ ਮੋਹਰਾਂ, ਪੁਸ਼ਪ ਇਤਿਆਗ ਔਰ ਇਸ ਤਰ੍ਹਾਂ ਆਪਣੇ ਇਸ਼ਟ ਪੂਜ ਦੇ ਅੱਗੋਂ ਥਾਲ ਬਣਾਉਂਦੇ ਨੇ, ਭਾਵ ਸਦਕੇ ਹੁੰਦੇ ਨੇ, ਨਿਛਾਵਰ ਹੁੰਦੇ ਨੇ, ਕੁਰਬਾਨ ਹੁੰਦੇ ਨੇ। ਆਰਤੀ ਦਾ ਖੰਡਨ ਨਹੀਂ, ਮੰਡਨ ਹੈ। ਪਰ ਗਜ਼ਬ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਨੇ ਇਹ ਆਰਤੀ ਬ੍ਰਹਿਮੰਡ ਦੀ ਕੀਤੀ ਹੈ, ਕਿਸੇ ਦੇਵੀ ਦੇਵਤੇ ਦੀ ਨਹੀਂ, ਸਮੂਹ ਬ੍ਰਹਿਮੰਡ। ਸਿਆਣੇ ਕਹਿੰਦੇ ਨੇ ਪ੍ਰਾਚੀਨ ਹਿੰਦੀ ਅਤੇ ਬੰਗਲਾ ਦੇ ਮਹਾਨ ਦਾਰਸ਼ਨਿਕ ਸ਼ਾਇਰ ਰਾਬਿੰਦਰਨਾਥ ਟੈਗੋਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਸ਼ਬਦ ਤੋਂ ਬੜੇ ਪ੍ਰਭਾਵਿਤ ਹੋਏ ਔਰ ਹਰਿਮੰਦਰ ਸਾਹਿਬ ਦੇ ਇਸ ਆਰਤੀ ਨੂੰ ਗਾਇਨ ਕਰਦੇ ਆਉਣਾ ਸੁਣ ਕੇ ਰਤਨਾ 'ਚ ਵਾਹ ਵਾਹ ਨਿਕਲ ਗਈ ਅਤੇ ਬ੍ਰਹਿਮੰਡ ਦੀ ਆਰਤੀ, ਕਿਸੇ ਛੋਟੇ ਦੇਵਤੇ ਦੀ ਨਹੀਂ, ਕਿਸੇ ਇਸ਼ਟ ਦੀ ਨਹੀਂ, ਕਿਸੇ ਅਵਤਾਰ ਦੀ ਨਹੀਂ, ਕਿਸੇ ਸੰਤ ਦੀ ਨਹੀਂ, ਇਸ ਆਰਤੀ ਵਿੱਚ ਸਮੂਹ ਬ੍ਰਹਿਮੰਡ ਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੋਚਣੀ ਅਤੇ ਆਪ ਦੀ ਇਸ ਅਗੰਮੀ ਸੋਚ ਤੋਂ ਰਾਬਿੰਦਰਨਾਥ ਟੈਗੋਰ ਸਦਕੇ ਜਾਂਦਾ ਰਿਹਾ, ਪ੍ਰਵਾਨ ਜਾਂਦਾ ਰਿਹਾ। ਸਾਹਿਬ ਕਹਿੰਦੇ ਨੇ ਪਰਮਾਤਮਾ ਅਸੀਮ ਹੈ, ਤਾਂ ਉਸ ਅਸੀਮ ਦੀ ਪੂਜਾ ਕਿਸੇ ਅਸੀਮ ਸਮਿਗਰੀ ਨਾਲ ਹੋਵੇਗੀ, ਸੀਮਤ ਨਾਲ ਨਹੀਂ। ਗਗਨ ਮੇ ਥਾ, ਇਹ ਸਮੂਹ ਗਗਨ ਆਕਾਸ਼ ਥਾਲ ਹੈ। ਆਕਾਸ਼ ਨੂੰ ਥਾਲ ਕਹਿਣਾ, ਜੈਸੇ ਸਾਰਾ ਸਾਜੋ ਸਮਾਨ ਥਾਲ ਦੇ ਵਿੱਚ ਆਉਂਦਾ ਹੈ, ਇਹ ਸਭ ਕੁਛ ਆਕਾਸ਼ ਦੇ ਵਿੱਚ ਹੈ। ਆਕਾਸ਼ ਪੰਜਵਾਂ ਤੱਤ ਹੈ ਅਤੇ ਬੜਾ ਸਿਰਮੌਰ ਤੱਤ ਹੈ। ਇਸਲਾਮ ਨੇ ਚਾਰ ਤੱਤ ਹੀ ਮੰਨੇ ਨੇ, ਪੰਜਵਾਂ ਨਹੀਂ ਮੰਨਿਆ। ਹਿੰਦੁਸਤਾਨ ਦੇ ਤਾਂਤਰਿਕ ਯੋਗਾ ਨੂੰ ਜਨਮ ਦੇਣ ਵਾਲੇ ਜਿਨ੍ਹਾਂ ਨੂੰ ਚਾਰ ਵਾਕ ਕਰਕੇ ਆਖਿਆ ਗਿਆ, ਉਹ ਵੀ ਚਾਰ ਤੱਤਾਂ ਨੂੰ ਮੰਨਦੇ ਨੇ, ਪੰਜਵੇਂ ਨੂੰ ਨਹੀਂ ਮੰਨਦੇ। ਬਈ ਜਲ ਹੈ, ਪ੍ਰਿਥਵੀ ਹੈ, ਅਗਨੀ ਹੈ, ਵਾਯੂ ਹੈ, ਮਨੁੱਖ ਨਾਲ ਆਕਾਸ਼ ਦਾ ਵੀ ਸੰਬੰਧ ਕੋਈ ਵੀ ਨਹੀਂ। ਇਸਲਾਮ ਵੀ ਚਾਰ ਤੱਤਾਂ ਨੂੰ ਮੰਨਦਾ ਹੈ ਅਤੇ ਹਿੰਦੁਸਤਾਨ ਦਾ ਪੁਰਾਣਾ ਧਰਮ ਜਿਸਨੇ ਤਾਂਤਰਿਕ ਵਿੱਦਿਆ ਨੂੰ ਜਨਮ ਦਿੱਤਾ, ਜਾਦੂ ਟੋਣਿਆਂ ਨੂੰ ਜਨਮ ਦਿੱਤਾ ਔਰ ਕਿਸੇ ਹੱਦ ਤੱਕ ਹਰ ਤਰ੍ਹਾਂ ਦੀ ਖੁੱਲ ਸਰੀਰਕ ਅਤੇ ਮਾਨਸਿਕ ਨੂੰ ਧਰਮ ਦਾ ਅੰਗ ਬਣਾਇਆ, ਇਸ ਤਰ੍ਹਾਂ ਦੇ ਚਾਰ ਵਾਕ ਚਾਰ ਤੱਤਾਂ ਨੂੰ ਮੰਨਦੇ ਨੇ, ਪੰਜਵੇਂ ਨੂੰ ਨਹੀਂ। ਗੁਰਬਾਣੀ ਅਤੇ ਹਿੰਦੁਸਤਾਨ ਦੇ ਬੇਸ਼ਕਰ ਰਿਸ਼ੀ ਪੰਜ ਤੱਤ ਮੰਨਦੇ, ਤੱਤ ਪੰਜ ਨੇ ਅਤੇ ਪੰਜਵਾਂ ਤੱਤ ਪ੍ਰਧਾਨ ਹੈ ਆਕਾਸ਼, ਕਿਉਂਕਿ ਸਭ ਕੁਛ ਆਕਾਸ਼ ਦੇ ਵਿੱਚ ਹੈ, ਸਭ ਕੁਛ ਆਕਾਸ਼ ਤੋਂ ਆਉਂਦਾ ਹੈ, ਸਭ ਕੁਛ ਆਕਾਸ਼ ਦੇ ਵਿੱਚ ਸਮਾ ਜਾਂਦਾ ਹੈ। ਆਕਾਸ਼ ਤੋਂ ਮੁਰਾਦ ਜਿਸਦਾ ਕੋਈ ਵਜੂਦ ਨਹੀਂ, ਸੁਣ। ਕਹਿੰਦੇ ਨੇ ਜਿਸ ਵਕਤ ਬੰਦਾ ਨਿਰਵਿਚਾਰ ਹੋ ਜਾਂਦਾ, ਕੋਈ ਵਿਚਾਰ ਨਹੀਂ, ਕੋਈ ਫੁਰਨੇ ਨਹੀਂ, ਕਿੱਥੇ ਸਮਾ ਜਾਂਦਾ ਹੈ? ਸੁਣ ਅਵਸਥਾ ਵਿੱਚ, ਅਤੇ ਸੁਣ ਨੂੰ ਕਿਧਰੇ ਕਿੰਝ ਨਾ ਸਮਝ ਲੈਣਾ ਵੀ ਕੁਛ ਵੀ ਨਹੀਂ ਜਿੱਥੇ। ਸੁਣ ਸਮਾਵ ਅਨਹਦ ਤੈਨਾਵ, ਕਹਿਣ ਨਾ ਜਾਈ ਅਚਰਜ ਬਿਸਮਾ। ਹਿੰਦੁਸਤਾਨ ਵਿੱਚ ਇੱਕ ਸੱਜਣ ਨੇ ਇੱਕ ਗੰਨ ਦਾ ਤਜਰਬਾ ਕੀਤਾ, ਇੱਕ ਬੂਟਾ ਉਸਨੇ ਲਾਇਆ ਗਮਲੇ ਵਿੱਚ, ਅਤੇ ਗਮਲੇ ਵਿੱਚ ਜਿੱਥੇ ਮਿੱਟੀ ਪਾਈ ਨਾ ਉਸਨੇ ਤੋਲ ਕੇ ਪਾਈ, ਉਸਨੂੰ ਬਕਾਇਦਾ ਸਿੰਚਿਆ। ਬਈ ਆਮ ਧਾਰਨਾ ਇਹ ਹੈ ਕਿ ਪੌਦਾ ਜ਼ਮੀਨ ਤੋਂ ਸ਼ਕਤੀ ਲੈਂਦਾ, ਜ਼ਮੀਨ ਦੀ ਸਤਿਆ ਲੈਂਦਾ। ਕਹਿੰਦੇ ਨੇ ਤਿੰਨ ਸਾਲਾਂ ਬਾਅਦ ਉਹ ਬੂਟਾ ਬਹੁਤ ਵੱਡਾ ਹੋਇਆ ਉਸ ਵੱਡੇ ਗਮਲੇ 'ਚ, ਅਤੇ ਉਸ ਸੱਜਣ ਨੇ ਉਸ ਮਿੱਟੀ ਨੂੰ ਤੋਲਿਆ, ਉਹ ਮਿੱਟੀ ਉਤਨੀ ਸੀ ਜਿਤਨੀ ਉਸਨੇ ਪਾਈ ਹੈ। ਹੈਰਾਨ ਹੋ ਗਿਆ ਕਿ ਇਤਨਾ ਵਧਨੀ ਦਰਖਤ ਇਸ ਗਮਲੇ ਵਿੱਚ ਕਿੱਥੋਂ ਆ, ਮਿੱਟੀ ਤੇ ਉਤਨੀ ਦੀ ਉਤਨੀ ਪਈ ਇਸਦਾ। ਅਗਰ ਮਿੱਟੀ ਤੋਂ ਹੀ ਪੈਦਾ ਹੁੰਦਾ, ਮਿੱਟੀ ਪੈਦਾ ਕਰ ਸਕੇ ਸਹਾਰਾ ਹੈ, ਪੌਦਾ ਮਿੱਟੀ ਨਹੀਂ ਹੈ। ਇਸ ਤਰ੍ਹਾਂ ਉਸਨੇ ਸਿਧਾਂਤ ਹਿੰਦੁਸਤਾਨ ਦੇ ਧਾਰਮਿਕ ਪੁਰਸ਼ਾਂ ਦੇ ਸਾਹਮਣੇ ਰੱਖਿਆ। ਨਾਗਪੁਰ ਵਿੱਚ ਇਹ ਸੱਜਣ ਔਰ ਉਸਦੀ ਇਸ ਸਭ ਤੋਂ ਪਹਿਲੀ ਖੋਜ ਤੇ ਕਹਿੰਦਾ ਇਹ ਸਭ ਕੁਛ ਸੁਣਦੇ ਚ ਆਉਂਦਾ, ਆਕਾਸ਼ ਦੇ ਚ ਆਉਂਦਾ, ਸਭ ਕੁਛ ਆਕਾਸ਼ ਦੇ ਵਿੱਚ ਹੈ। ਮਿੱਟੀ ਤੇ ਸਾਰੀ ਦੀ ਸਾਰੀ ਹੋਈ, ਪਰ ਇਤਨਾ ਵਜਨੀ ਬੂਟਾ ਇਹ ਖੜਾ ਹੈ, ਇਤਨੇ ਪੱਤੇ, ਇਸਨੂੰ ਇਤਨੇ ਫੁੱਲ ਲੱਗੇ ਹੈ, ਇਤਨਾ ਲੰਬਾ ਚੌੜਾ ਪਸਾਰਾ ਹੈ। ਵਰਤ ਕੇ ਉਸਨੇ ਹਰ ਸ਼ਕਤੀ ਨੂੰ ਨਾਪਿਆ, ਆਖਿਆ ਸਭ ਕੁਛ ਸੁਣਦੇ ਚਵਾ ਕਿ ਸੂਰਜ ਚੰਦ ਤਾਰੇ ਗ੍ਰਹਿ ਨਛੱਤਰ ਮਨੁੱਖ ਪਸ਼ੂ ਪੰਖੀ ਆਕਾਸ਼ ਤੋਂ ਆਉਂਦੇ ਨੇ, ਆਕਾਸ਼ ਦੇ ਸਮਾ ਜਾਂਦੇ। ਜੇ ਆਖੀਏ ਸੂਰਜ ਤੋਂ ਆਉਂਦਾ ਇੱਕ ਦਿਨ ਸੂਰਜ ਵੀ ਮਿਟ ਜਾਂਦਾ, ਪ੍ਰਿਥਵੀ ਮਿਟ ਜਾਂਦੀ ਹੈ, ਕੁਛ ਵੀ ਨਹੀਂ, ਸਭ ਕੁਛ ਆਕਾਸ਼ ਦੇ ਸਮਾ ਜਾਂਦਾ ਹੈ, ਸਭ ਕੁਛ ਆਕਾਸ਼ ਦੇ ਚੋਂ ਆਉਂਦਾ ਹੈ। ਇਸ ਤਰ੍ਹਾਂ ਮੂਲ ਤੱਤ ਕੁਛ ਮੌਜੂਦਾ ਜਿਹੜੇ ਮਨੀਸ਼ ਨੇ ਉਹਨਾਂ ਨੇ ਵੀ ਮੰਨ ਲਿਆ ਆਕਾਸ਼ ਹੈ। ਅਤੇ ਮੈਂ ਫਿਰ ਆਪਣੀ ਗਿਆਤ ਵਾਸਤੇ ਅਰਜ਼ ਕਰਾਂ, ਇਸਲਾਮ ਨੇ ਆਕਾਸ਼ ਨੂੰ ਤੱਤ ਹੀ ਨਹੀਂ ਮੰਨਿਆ, ਚਾਰ ਵਾਕ ਨੇ ਚਾਰ ਤੱਤ ਮੰਨੇ ਨੇ, ਆਕਾਸ਼ ਨੂੰ ਤੱਤ ਨਹੀਂ ਮੰਨਿਆ। ਹਿੰਦੁਸਤਾਨ ਦੇ ਪੁਰਾਣੇ ਰਿਸ਼ੀਆਂ ਦੇ ਚੋਂ ਚੰਦ ਰਿਸ਼ੀਆਂ ਨੇ ਵੀ ਚਾਰ ਤੱਤ ਮੰਨੇ ਨੇ, ਪੰਜਵੇਂ ਨੂੰ ਨਹੀਂ ਮੰਨਿਆ, ਆਕਾਸ਼ ਨੂੰ ਨਹੀਂ ਮੰਨਿਆ। ਮਨੁੱਖੀ ਜੀਵਨ ਨਾਲ ਆਕਾਸ਼ ਦਾ ਕੀ ਸੰਬੰਧ ਹੈ? ਕੁਛ ਵੀ ਨਹੀਂ ਹੈ, ਹੀ ਨਹੀਂ, ਕਲਪਨਾ ਮਾਤਰ ਹੈ, ਇੰਝ ਦਿਖਾਈ ਦਿੰਦਾ। ਆਕਾਸ਼ ਤੋਂ ਮੁਰਾਦ ਫਲਾ ਸੁਣ, ਸਭ ਕੁਛ ਸੁਣ ਦੇ ਚੋਂ ਆਉਂਦਾ, ਸੁਣ ਦੇ ਸਮਾ ਜਾਂਦਾ ਹੈ। ਔਰ ਸਾਹਿਬ ਕਹਿੰਦੇ ਜਦ ਕੋਈ ਬੰਦਾ ਸੁਣ ਹੋ ਜਾਂਦਾ ਹੈ, ਨਿਰਵਿਚਾਰ ਹੋ ਜਾਂਦਾ ਹੈ, ਉਹ ਅਨਹਦ ਦੁਨੀਆਂ ਸੁਣ ਲੈਂਦਾ ਹੈ, ਉਹ ਪਰਮ ਪ੍ਰਕਾਸ਼ ਦੀ ਝਲਕ ਵੇਖ ਲੈਂਦਾ ਹੈ। ਇਹਦਾ ਮਤਲਬ ਹੈ ਜਦ ਮਨੁੱਖ ਕੁਝ ਸੁਣ ਹੁੰਦਾ ਹੈ ਤਾਂ ਹੀ ਪ੍ਰਤੀਤ ਆਉਂਦੀ ਹੈ, ਤਾਂ ਫਿਰ ਪ੍ਰਤੀਤ ਵੀ ਕਿਸੇ ਸੁਣ ਵਿੱਚ ਆਉਂਦੀ ਹੋਵੇਗੀ। ਸੁਣ ਸਮਾਦ ਅਨਹਦ ਤੈਨਾਦ ਕਹਿਣ ਨਾ ਜਾਈ, ਹੁਣ ਉਸ ਸੁਣ ਨੂੰ ਕਿਵੇਂ ਬਿਆਨ ਕਰੀਏ? ਮਹਾਰਾਜ ਕਹਿੰਦੇ ਕਹਿਣ ਨਾ ਜਾਈ, ਅਖਤ ਹੈ, ਕਹਿਣ ਨਾ ਜਾਈ ਅਚਰਜ ਬਿਸਮਾ, ਜਿਸਨੂੰ ਜ਼ਬਾਨ ਨਾਲ ਜਾਂ ਕਿਸੇ ਪ੍ਰਤੱਖ ਪ੍ਰਮਾਣ ਨਾਲ ਬਿਆਨ ਕਰਨਾ ਅਤਿਅੰਤ ਕਠਨ, ਅਤਿਅੰਤ ਕਠਨ। ਤੋ ਸਾਹਿਬ ਕਹਿੰਦੇ ਸਮੂਹ ਆਕਾਸ਼ ਇਹ ਵੱਡਾ ਇਹ ਥਾਲ ਹੈ, ਜਿਸ ਤਰ੍ਹਾਂ ਪੂਜਾ ਦੀ ਆਰਤੀ ਦੀ ਸਾਰੀ ਸਮੱਗਰੀ ਥਾਲ ਦੇ ਵਿੱਚ ਆਉਂਦੀ ਹੈ, ਮਹਾਰਾਜ ਕਹਿੰਦੇ ਇਸ ਆਕਾਸ਼ ਦੇ ਵਿੱਚ ਹੀ ਸਭ ਕੁਛ ਹੈ, ਜੋ ਕੁਛ ਵੀ ਹੈ ਇਸ ਆਕਾਸ਼ ਦੇ ਵਿੱਚ, ਜੋ ਕੁਛ ਵੀ ਆਉਂਦਾ ਹੈ ਇਸ ਆਕਾਸ਼ ਦੇ ਵਿੱਚ ਆਉਂਦਾ ਹੈ, ਜੋ ਕੁਛ ਵੀ ਟਿਕਿਆ ਹੋਇਆ ਹੈ ਇਸ ਆਕਾਸ਼ ਦੇ ਵਿੱਚ ਟਿਕਿਆ ਹੋਇਆ। ਆਕਾਸ਼ ਮੂਲ ਹੈ, ਆਕਾਸ਼ ਮਹਾਨ ਹੈ, ਆਕਾਸ਼ ਪ੍ਰਥਮ ਹੈ। ਤੋ ਖੈਰ ਸਾਹਿਬ ਪ੍ਰਵਾਨ ਕਰਦੇ ਨੇ ਇਹ ਗਗਨ ਥਾਲ ਹੈ ਤੇ ਇਹਦੇ ਦੀਵੇ ਇਹ ਸੂਰਜ ਤੇ ਚੰਦਰਮਾ ਇਹ ਦੀਵੇ ਨੇ। ਤੇ ਜੇ ਹੁਣ ਸੂਰਜ ਤੇ ਚੰਦਰਮਾ ਦੀ ਗੱਲ ਕਰ ਲਈਏ ਤੇ ਇਸ ਗਗਨ ਵਿੱਚ ਹੋਰ ਵੀ ਬਥੇਰਾ ਕੁਛ ਹੈ। ਮਹਾਰਾਜ ਤਮਾਮ ਗ੍ਰਹਿ ਨਛੱਤਰ ਤਾਰੇ ਸਿਆਰਿਆਂ ਦੀ ਇੱਥੇ ਗੱਲ ਕਰਦੇ ਨੇ, ਤਾਰਕਾ ਮੰਡਲ ਜਨਕ ਮੋਦੀ, ਸਮੂਹ ਤਾਰਿਆਂ ਦਾ ਇਹ ਮੰਡਲ, ਸਿਆਰਿਆਂ ਦਾ ਮੰਡਲ, ਗ੍ਰਹਿ ਨਛੱਤਰਾਂ ਦਾ ਮੰਡਲ, ਇਹ ਥਾਲ ਵਿੱਚ ਪਏ ਹੋਏ ਮੋਤੀ ਜਾਣ, ਕਹਿਣ ਤੋਂ ਮੁਰਾਦ ਗੁਰੂ ਨਾਨਕ ਦੇ ਸਭ ਕੁਛ ਆਕਾਸ਼ ਦੇ ਵਿੱਚ ਹੈ, ਸਭ ਕੁਛ ਆਕਾਸ਼ ਤੋਂ ਆਉਂਦਾ। ਔਰ ਇਸ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਪ੍ਰਮਾਣ ਕਰਦੇ, ਜਬ ਤਰਕ ਕਰਾ ਕਰ ਤਾਰਾ ਪ੍ਰਜਾ ਤਰਕ ਤਬ ਦੇ ਅਬਾਰਾ, ਜਬ ਆਕਰਕ ਕਰਮ ਹੋ ਤਬ ਹੋ ਤੁਮੈ ਮਿਲਤ ਦੇਹ ਧਰ ਸਭ ਹੋ, ਸਭ ਕੁਛ ਤੇਰੇ ਵਿੱਚ ਮਿਲ ਜਾਂਦਾ। ਤੇ ਜਦ ਸਭ ਕੁਛ ਤੇਰੇ ਵਿੱਚ ਮਿਲ ਜਾਂਦਾ ਉਹ ਫਿਰ ਦਿਖਾਈ ਨਹੀਂ ਦਿੰਦਾ, ਆਉਂਦਾ ਹੋਇਆ ਜਾਂਦਾ ਹੋਇਆ ਪਤਾ ਹੀ ਨਹੀਂ ਦਿਖਾਈ ਦਿੰਦਾ, ਸੁਣਦੇ ਸਭ ਕੁਛ ਸੁਣਾ ਜਾਂਦਾ। ਸੁਣਦੇ ਅੱਜ ਤੱਕ ਯੋਗੀਆਂ ਨੇ ਆਪਣੇ ਢੰਗ ਨਾਲ ਵਿਆਖਿਆ ਕੀਤੀ, ਸਨਾਤਨ ਮਤ ਨੇ ਆਪਣੇ ਢੰਗ ਨਾਲ ਵਿਆਖਿਆ ਕੀਤੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸਨੂੰ ਗਗਨ ਕਹਿ ਦਿੱਤਾ। ਸਭ ਕੁਛ ਉਸ ਸੁਣ ਦੇ ਵਿੱਚ ਹੈ, ਉਸ ਆਕਾਸ਼ ਦੇ ਵਿੱਚ ਹੈ, ਜਿਹਦਾ ਕੋਈ ਰੰਗ ਨਹੀਂ, ਰੂਪ ਨਹੀਂ, ਰੰਗ ਰੂਪ ਕੇਵਲ ਦਿਖਾਈ ਦਿੰਦਾ ਹੈ ਨਹੀਂ, ਸਭ ਕੁਛ ਉਸ ਖਲਾਅ ਦੇ ਵਿੱਚ ਹੈ, ਸਭ ਕੁਛ ਉਸ ਸੁਣ ਦੇ ਵਿੱਚ ਹੈ। ਅੰਦਰ ਸੁਣਨ, ਬਾਹਰ ਸੁਣਨ, ਤ੍ਰਿਭਵਨ ਸੁਣਨ ਸੁਣਨ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧ ਗੋਸ਼ਟ, ਅੰਦਰ ਵੀ ਸੁਣ ਹੈ, ਬਾਹਰ ਵੀ ਸੁਣ ਹੈ, ਤਮੋਂ ਪ੍ਰੈ ਲੋ ਸੁਣ ਦੇ ਅੰਦਰ ਸੁਣ ਸਮਾਗ ਅਨ ਹਰ ਭੈ ਨਾ ਕਹਿਣ ਨਾ ਜਾਵੇ ਅਚਰਜ ਵਿਸਮਾਗ। ਹੁਣ ਜੇ ਤਾਂ ਕੋਈ ਰੰਗ ਰੂਪ ਨਾ ਮੰਨੋ, ਚੱਕਰ ਚਿੰਨ੍ਹ ਨਾ ਮੰਨੋ ਤੇ ਆਪੇ ਫਲਾ ਮੰਨਣਾ ਪੈਣਾ।